ਸੰਕੋਚ ਦੇ ਹੋਏ ਆਪ ਇਸ ਸਥਾਨ ਤੇ ਪਹੁੰਚੇ ਹੋ, ਕਿਉਂਕਿ ਅੱਜ ਸੰਤ ਸਮਾਗਮ 4 ਦਿਨ ਦਾ ਸ਼ੁਰੂ ਹੋ ਰਿਹਾ ਹੈ, ਜਿਹਦੇ ਵਿੱਚ ਆਪ ਹਿੱਸਾ ਲੈ ਰਹੇ। ਸੰਸਾਰ ਦੇ ਅੰਦਰ 3 ਬੰਦਿਆਂ ਦਾ ਆਉਣਾ ਸਫਲ ਹੋਇਆ ਕਰਦਾ, ਬਾਕੀ ਸਾਰੇ ਜਿਹੜੇ ਹਨ ਉਹਨਾਂ ਦਾ ਸਫਲਾ ਨਹੀਂ ਹੁੰਦਾ। ਜੇ 3 ਦੇ ਵਿੱਚੋਂ ਕੱਢੋ ਤਾਂ ਮਹਾਰਾਜ ਕਹਿੰਦੇ ਵੀ 1 ਦਾ ਸਫਲ ਹੈ। ਕਾਇਆ ਸਫਲ ਤਾਹੂੰ ਕੋ ਬਣੀ, ਜਾਸ ਰਸਨ ਹਰ ਹਰ ਮੁੱਖ ਪਾਣੀ। ਜਿਸ ਦੀ ਰਸਨਾ ਦੇ ਉੱਤੇ ਪਰਮੇਸ਼ੁਰ ਦਾ ਨਾਮ ਹੋਵੇ ਉਹਦਾ ਆਉਣਾ ਤਾਂ ਹੁੰਦਾ ਸਫਲ। ਜੋ ਪਰਮੇਸ਼ੁਰ ਨੂੰ ਭੁੱਲਿਆ ਹੋਇਆ ਹੋਵੇ, ਬਾਣੀ ਨੂੰ ਭੁੱਲਿਆ ਹੋਇਆ ਹੋਵੇ, ਉਹ ਚਾਹੇ ਕਿਹਾ ਜਾਈ ਹੋਵੇ। ਸੋ 3 ਕੈਟੇਗਰੀਜ਼ ਬਣਾਈਆਂ ਨੇ ਜਿਨ੍ਹਾਂ ਨੂੰ ਗਿਣਿਆ ਜਾਂਦਾ ਆ ਜਾਂਦਿਆਂ। 1 ਤਾਂ ਉਹ ਹੈ ਜਿਸਨੂੰ ਭਗਤ ਕਹਿੰਦੇ ਨੇ, ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ, ਪਰਮੇਸ਼ੁਰ ਦੇ ਧਿਆਨ 'ਚ ਰਹਿਣ ਵਾਲਾ। ਜੋ ਸੰਤਾਂ ਦੇ ਲੱਛਣ, ਉਹ ਲੱਛਣ ਉਹਦੇ ਵਿੱਚ ਸਾਰੇ ਹੋਣ ਤਾਂ ਉਹ ਸੰਤ, ਭਗਤ, ਸਿੱਖ, ਗੁਰਸਿੱਖ, ਗੁਰਮੁਖ ਕਹਾਉਂਦੇ, ਉਹਦਾ ਆਇਆ ਜੱਗ ਦੇ ਉੱਤੇ ਸਫਲ ਹੋਇਆ ਕਰਨਾ। ਦੂਸਰਾ ਉਸ ਤੋਂ ਦੂਜੇ ਦਰਜੇ ਦੇ ਉੱਤੇ ਜਿਸਨੇ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਆਪਣਾ ਸਰੀਰ ਗੁਰੂ ਨੂੰ ਅਰਪਣ ਕਰ ਦਿੱਤਾ ਅਤੇ ਪਰਉਪਕਾਰ ਵਾਸਤੇ ਆਪਣਾ ਸਰੀਰ ਲਾ ਰਿਹਾ, ਚਾਹੇ ਉਹ ਕਿਸੇ ਗੁਰਦੁਆਰੇ ਦੀ ਸੇਵਾ ਕਰ ਰਿਹਾ, ਚਾਹੇ ਲੰਗਰ ਦੀ ਸੇਵਾ ਕਰ ਰਿਹਾ, ਚਾਹੇ ਉਹ ਕੀਰਤਨ ਕਰ ਰਿਹਾ, ਚਾਹੇ ਉਹ ਕਿਸੇ ਮੈਦਾਨੇ ਜੰਗ ਦੇ ਅੰਦਰ ਜੂਝ ਰਿਹਾ, ਉਹਦੀ ਆਪਣੀ ਕੋਈ ਗਰਜ ਨਾ ਹੋਵੇ ਨਾ ਕਿਸੇ ਕਿਸਮ ਦੀ। ਦੁਨੀਆਂ ਦੇ ਦੁੱਖਾਂ ਦੇ ਵਾਸਤੇ ਆਪਣੇ ਜੀਵਨ ਦੀ ਬੂਤੀ ਪਾ ਦੇਣੀ, ਇਹ ਦੂਸਰਾ ਹੋਇਆ ਕਰ। ਤੀਸਰੇ ਉਹ ਹੁੰਦੇ ਨੇ ਜੋ ਕਮਾਉਂਦੇ ਨੇ ਜੀ ਭਰ ਕੇ, ਮਾਇਆ ਕਮਾਉਂਦੇ ਨੇ, ਪੜ੍ਹਾਈ ਕਰਦੇ ਨੇ, ਡਾਕਟਰੀ ਸਿੱਖਦੇ ਨੇ, ਹੋਰ ਅਨੇਕਾਂ ਗੁਣ ਸਿੱਖਦੇ ਨੇ, ਅਤੇ ਫਿਰ ਉਹ ਗੁਣਾਂ ਨੂੰ ਸਾਂਝੇ ਕਰਦੇ ਨੇ, ਪੈਸੇ ਨੂੰ ਸਾਂਝਾ ਕਰਦੇ ਨੇ, ਉਹਨੂੰ ਦਾਤਾ ਕਹਿੰਦੇ ਨੇ। ਤੁਲਸੀਦਾਸ ਲਿਖਦੇ ਹੈ ਕਿ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਾਨੀ ਬਾਂਝ ਰਹੋ ਕਾਹੇ ਗਵਾਵੇ ਨੂਰ। ਕੀ ਫਾਇਦਾ ਸੀ ਇਹ ਕੁੱਤੇ ਬਿੱਲੇ ਜੰਮਣ ਦਾ। ਮਰਦ ਜੰਮਣੇ ਸੀ ਮਾਤਾ ਜੇ ਜੰਮਣੇ, ਜੇ ਨਹੀਂ ਜੰਮਣੇ ਸੀ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ, ਫਿਰ ਤਾਂ ਵਿਧਵਾ ਹੀ ਹੋ ਜਾਂਦੀ। ਸੋ ਤਿੰਨਾਂ ਦਾ ਆਉਣਾ ਸਫਲ ਹੁੰਦਾ। ਅੱਜ ਆਪਾਂ ਜੋ ਵੱਡੇ ਦਾਤੇ ਸਨ, ਜਿਨ੍ਹਾਂ ਨੇ ਜਾਨਾਂ ਆਪਣੀਆਂ ਵਾਰ ਦਿੱਤੀਆਂ, ਜਿਨ੍ਹਾਂ ਨੇ ਜ਼ਿੰਦਗੀਆਂ ਨਾਮ ਦੇ ਵਾਸਤੇ ਲਾ ਦਿੱਤੀਆਂ, ਸੰਸਾਰ ਦੇ ਭਲੇ ਵਾਸਤੇ ਲਾ ਦਿੱਤੀਆਂ, ਜਿਨ੍ਹਾਂ ਦਾ ਨਾਮ ਸਦਾ ਸਦਾ ਵਾਸਤੇ ਅਮਰ ਹੋ ਗਿਆ, ਉਹਨਾਂ ਸੂਰਮਿਆਂ ਦੀ ਬੰਦਗੀ ਕਰਨ ਵਾਲਿਆਂ ਦੀ ਯਾਦ ਮਨਾਉਣ ਵਾਸਤੇ ਆਪਾਂ ਇਕੱਠੇ ਹੋਏ। ਇੱਕ ਮਹਾਤਮਾ ਦੀ ਯਾਦ ਨਹੀਂ ਮਨਾ ਰਹੇ, ਬਹੁਤ ਸਾਰੇ ਮਹਾਤਮਾ, ਗੁਰੂ ਦਸ਼ਮੇਸ਼ ਪਿਤਾ ਤੋਂ ਪਿੱਛੋਂ ਭਾਈ ਦਇਆ ਸਿੰਘ ਜੀ ਜੋ ਪੰਜ ਪਿਆਰਿਆਂ ਦੇ ਮੁਖੀ ਸਨ, ਉਹਨਾਂ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ, ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਉਸ ਵੇਲੇ ਸੇਵਾ ਕੀਤੀ ਜਦੋਂ ਸਿੱਖ ਜੰਗਲਾਂ ਦੇ ਅੰਦਰ ਛੁਪ ਛੁਪ ਕੇ ਗੁਜ਼ਾਰੇ ਕਰਦੇ ਸਨ। 80-80 ਰੁਪਏ ਉਹਨਾਂ ਦੇ ਸਿਰਾਂ ਦੇ ਮੁੱਲ ਸਨ। ਬਾਬਾ ਸਾਹਿਬ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸਿੱਖ ਰਾਜ ਨੂੰ ਸਹੀ ਰਸਤਾ ਦਿਖਾਇਆ ਅਤੇ ਲੱਖਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਕਰਕੇ ਗੁਰੂ ਕਰਨਜੀਤ ਪਿਤਾ ਦੇ ਚਰਨਾਂ 'ਚ ਲਾਇਆ। ਉਹਨਾਂ ਦੇ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਜਿਨ੍ਹਾਂ ਨੇ ਸਾਰੇ ਪੋਠੋਹਾਰ ਦੇ ਅੰਦਰ ਗੁਰਸਿੱਖੀ ਨੂੰ ਕਾਇਮ ਕਰਿਆ, ਅਤੇ ਉਹਨਾਂ ਦੇ ਬਾਅਦ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਵਾਲੇ, ਜਿਨ੍ਹਾਂ ਨੇ ਸਿੱਖ ਰਾਜ ਨੂੰ ਸਹੀ ਗਾਈਡੈਂਸ ਦਿੱਤੀ ਅਤੇ ਅਖੀਰ ਬੁਰਸ਼ਾਗਰਦੀ ਦੇ ਸਾਹਮਣੇ ਆਪਣੇ ਸਰੀਰ ਦੀ ਹੂਤੀ ਦਿੱਤੀ, ਆਪਣੀ ਸ਼ਹੀਦੀ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਮਹਾਰਾਜ ਸਿੰਘ ਜੀ, ਜਿਨ੍ਹਾਂ ਨੇ ਅੰਗਰੇਜ਼ਾਂ ਦੀ ਰਾਜ ਕੈਦ ਦੇ ਅੰਦਰ ਸ਼ੰਘਾਪੁਰ ਜਾ ਕੇ ਆਪਣੇ ਸਰੀਰ ਦਾ ਤਿਆਗ ਕੀਤਾ, ਬਾਬਾ ਖੁਦਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸਾਰੇ ਕਾਬਲ ਵਗੈਰਾ, ਕੰਧਾਰ ਵਗੈਰਾ, ਟਰਕੀ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਬਾਬਾ ਰਾਮ ਸਿੰਘ ਜੀ ਮਹਾਰਾਜ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਮਾਰੂ ਪਠਾਣਾ ਨੂੰ ਦੇਵਤੇ ਬਣਾ ਦਿੱਤਾ, ਅਤੇ ਜਿਨ੍ਹਾਂ ਦੀ ਸੰਗਤ ਦੇ ਨਾਲ 101 ਬ੍ਰਹਮ ਗਿਆਨੀ ਸਾਰੇ ਪੰਜਾਬ ਦੇ ਵਿੱਚ ਸਾਰੀ ਸਿੱਖੀ ਦੇ ਅੰਦਰ ਤਿਆਗੀ ਹੋ ਕੇ ਪ੍ਰਚਾਰ ਕਰਦਾ ਰਿਹਾ। ਬਾਬਾ ਅਤਰ ਸਿੰਘ ਜੀ ਮਹਾਰਾਜ, ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਲਾਲ ਸਿੰਘ ਜੀ ਮਹਾਰਾਜ, ਬਾਬਾ ਭਗਵਾਨ ਸਿੰਘ ਜੀ, ਸੰਤ ਮਹਾਰਾਜ ਜੀ, ਬਾਬਾ ਕਿਸ਼ਨ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ, ਅਤੇ ਹੋਰ ਅਨੇਕ ਮਹਾਤਮਾ, ਜਿਨ੍ਹਾਂ ਨੇ ਆਪਣੇ ਜੀਵਨ ਦੀ ਹੂਤੀ ਪੰਥ ਨੂੰ ਉੱਚਾ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਤਾਲੀਮ ਨੂੰ ਸੰਸਾਰ ਦੇ ਅੰਦਰ ਪ੍ਰਵਿਰਤ ਕਰਨ ਵਾਸਤੇ ਦਿੱਤੀ, ਉਹਨਾਂ ਦੀ ਯਾਦ ਵਿੱਚ ਆਪਾਂ ਅੱਜ ਸਾਰੇ ਇਕੱਠੇ ਹੋਏ। ਸੋ ਉਹਨਾਂ ਨੂੰ ਇਹ ਗੁਰੂ ਮਹਾਰਾਜ ਨੇ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਤਸ਼ਾਹ ਸਵਾਲ ਕਰਿਆ ਕਿ ਪਾਤਸ਼ਾਹ, ਕੋਈ ਕਹਿੰਦਾ ਵੀ ਸਿਕੰਦਰ ਆਜ਼ਮ ਜੋ ਸੀ, ਜਿਸਨੇ ਸਾਰੀ ਦੁਨੀਆ ਨੂੰ ਫਤਿਹ ਕਰ ਲਿਆ, ਉਹ ਵੱਡੇ ਭਾਗਾਂ ਵਾਲਾ ਸੀ, ਕੋਈ ਕਹਿੰਦੇ ਨੇ ਅਕਬਰ ਭਾਗਾਂ ਵਾਲਾ ਸੀ, ਕੋਈ ਕਹਿੰਦੇ ਨੇ ਅਸ਼ੋਕ ਬੜੇ ਭਾਗਾਂ ਵਾਲਾ ਸੀ, ਉਸਨੇ ਸਾਰੇ ਹਿੰਦੁਸਤਾਨ ਦੇ ਉੱਤੇ ਚੱਕਰਵਰਤੀ ਰਾਜ ਕੀਤਾ, ਕੋਈ ਕਹਿੰਦਾ ਕਨਿਸ਼ਕ ਬੜਾ ਭਾਗਾਂ ਵਾਲਾ ਸੀ। ਸੋ ਆਪ ਕਿਰਪਾ ਕਰਕੇ ਇਸ ਗੱਲ ਦਾ ਨਿਰਣਾ ਕਰੋ ਕਿ ਭਾਗਾਂ ਵਾਲਾ ਕੌਣ ਹੁੰਦਾ। ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਤਾਂ ਜੀਵਾਂ ਦੀ ਗੱਲ ਤੁਸੀਂ ਕਰੀ ਹੈ, ਇਹ ਤਾਂ ਲੱਖਾਂ ਕਰੋੜਾਂ ਆਉਂਦੇ ਨੇ ਜਿਵੇਂ ਬੁਲਬੁਲੇ ਪਾਣੀ ਦੇ ਉੱਤੇ ਉੱਠਦੇ ਨੇ ਅਤੇ ਆਪਣਾ ਸਮਾਂ ਭੋਗ ਕੇ ਖਤਮ ਹੋ ਜਾਂਦੇ ਨੇ, ਚਲੇ ਜਾਂਦੇ ਨੇ। ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲਾਓ ਚੱਲਦਾ, ਇਹਨਾਂ ਦੀ ਕਾਹਦੀ ਗਿਣਤੀ ਹੈ। ਇਹਨਾਂ ਦਾ ਜੀਵਨ ਕਿਸੇ ਨੂੰ ਪ੍ਰੇਰਣਾ ਨਹੀਂ ਦਿੰਦਾ, ਠੰਡ ਨਹੀਂ ਦਿੰਦਾ, ਕਿਸੇ ਨੂੰ ਕੋਈ ਰਸਤਾ ਨਹੀਂ ਦਿਖਾਉਂਦਾ, ਸਗਮਾ ਇਸ ਦੇ ਉਲਟ ਇਹਨਾਂ ਦੇ ਜੀਵਨ ਦੇ ਪੜ੍ਹ ਕੇ ਰਾਗ ਅਤੇ ਦੁਆਇਸ਼ ਅਤੇ ਅੰਧਕਾਰ ਉਪਜਦਾ, ਗਿਆਨ ਨਹੀਂ ਆਉਂਦਾ, ਜੀਵ ਨਹੀਂ ਛੁੱਟ ਸਕਦਾ ਰਾਜਿਆਂ ਦਾ ਜੀਵਨ ਪੜ੍ਹ ਕੇ। ਸੂਰਮਿਆਂ ਦਾ ਜੀਵਨ ਬਣ ਕੇ ਜੀਵ ਛੁੱਟ ਨਹੀਂ ਸਕਦਾ, ਉਹਦੇ ਉੱਤੇ ਹੋਰ ਤਰ੍ਹਾਂ ਦਾ ਪ੍ਰਭਾਵ ਪੈ ਜਾਏਗੀ। ਜੇ ਛੁੱਟ ਸਕਦਾ ਹੈ ਤਾਂ ਕੇਵਲ ਜਿਹੜੇ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਮਹਾਂਪੁਰਸ਼ ਨੇ, ਉਹ ਜੁਗੋ ਜੁਗੋ ਟਲ ਰਹਿੰਦੇ ਨੇ, ਪਰਮੇਸ਼ਰ ਦਾ ਰੂਪ ਹੁੰਦੇ ਨੇ। ਸੰਤ ਅਨੰਤ ਹੈ, ਅੰਤਰ ਨਾਹੀਂ। ਸੰਤ ਅਤੇ ਅਨੰਤ ਜੋ ਵਾਹਿਗੁਰੂ ਹੈ ਕਹਿੰਦੇ, ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਇਸ ਕਰਕੇ ਸੰਸਾਰ ਦੇ ਅੰਦਰ ਉਹ ਪੁਰਸ਼ ਜਿਸਨੇ ਜਨਮ ਲੈਣ ਤੋਂ ਬਾਅਦ ਬੰਦਗੀ ਕਰਕੇ ਆਪਣੀ ਦੁਆਇਤ ਦਾ ਖਾਤਮਾ ਕਰ ਦਿੱਤਾ, ਜਿਸ ਦੀ ਦ੍ਰਿਸ਼ਟੀ ਦੇ ਅੰਦਰ ਕੋਈ ਵੀ ਬਗਾਨਾ ਨਾ ਰਿਹਾ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਾ ਇੱਕ ਸਵਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ। ਜਿਹਦੀ ਦ੍ਰਿਸ਼ਟੀ ਦੇ ਅੰਦਰ ਦੋ ਖਤਮ ਹੋ ਗਿਆ, ਦੂਜਾ ਰਿਹਾ ਹੀ ਨਾ, ਸਾਰਿਆਂ ਨੂੰ ਜਿਹੜਾ ਪਿਆਰ ਕਰਦਾ ਹੈ। ਕਹਿੰਦੇ ਪ੍ਰੇਮੀ ਉਹ ਭਾਗਾਂ ਵਾਲਾ ਹੁੰਦਾ, ਰਾਜੇ ਨਹੀਂ ਹੁੰਦੇ। ਇਸ ਤਰ੍ਹਾਂ ਪੜ੍ਹ ਲਓ, ਵਾਹਿਗੁਰੂ ਭਗਤੇ ਹਰ ਸੰਤ ਕਿ ਭਾਗਾਂ ਵਾਲਾ ਸੰਸਾਰ ਦੇ ਅੰਦਰ ਉਹ ਹੈ ਜਿਸ ਨੇ ਇੱਥੇ ਆ ਕੇ ਦੁਆਇਤ ਦਾ ਖਾਤਮਾ ਕਰਕੇ ਸਾਰੇ ਪਰਮੇਸ਼ੁਰ ਨੂੰ ਪਰਿਪੂਰਨ ਦੇਖਦਾ। ਉਹਨੂੰ ਸੰਤ ਕਹਿ ਲਓ, ਗੁਰਮੁਖ ਕਹਿ ਲਓ, ਅਤੇ ਮਹਾਰਾਜ ਨੇ ਸੰਤ ਵਿਸ਼ੇਸ਼ਣ ਦਿੱਤਾ। ਪਰਮ ਭਾਗ ਠੜੇ ਹਰ ਸੰਤ ਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈਏ ਆਏ, ਸਫਲ ਤਿੰਨਾਂ ਕੇ ਕੰਮ। ਮੇਰੇ ਰਾਮ ਹਰ ਜਨ ਕੇ ਹੋਂ ਵੱਲ ਜਾਈ, ਕੇਸਾਂ ਕਾ ਕਰ ਜਬਰ ਟਲਾਵਾ, ਚਰਨ ਧੂੜ ਮੁੱਕ ਲਾਈ। ਚੌਰ ਬਣਾ ਕੇ ਆਪਣੇ ਕੇਸਾਂ ਦਾ ਉਹਨਾਂ ਦੇ ਉੱਤੇ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜੀ ਨੂੰ ਆਪਣੇ ਮੁੱਖ ਦੇ ਨਾਲ ਲਾਵਾਂ, ਕਿਉਂਕਿ ਉਹਦੇ ਨਾਲ ਅਨੇਕਾਂ ਪਾਪਾਂ ਦਾ ਖਾਤਮਾ ਹੋ ਜਾਏ। ਸੋ ਇਸ ਤਰ੍ਹਾਂ ਮਹਾਂਪੁਰਸ਼ ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ, ਉਹਨਾਂ ਦਾ ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਤੋਂ ਬਾਅਦ ਬਹੁਤ ਸਾਰੀਆਂ ਸੰਪਰਦਾ ਪੰਜ ਪਿਆਰਿਆਂ ਤੋਂ ਚੱਲੀਆਂ। ਭਾਈ ਮਨੀ ਸਿੰਘ ਜੀ ਤੋਂ ਚੱਲੀ, ਬਾਬਾ ਦੀਪ ਸਿੰਘ ਜੀ ਤੋਂ ਚੱਲੀ, ਸਾਰੇ ਉਹੀ ਜੀਵਨ ਕਾਇਮ ਰੱਖਦੇ ਹੋਏ ਅੱਜ ਤੱਕ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਅਤੇ ਇਹਨਾਂ ਵਿੱਚੋਂ ਜਿਸ ਸੰਪਦਾ ਨੂੰ ਆਪਾਂ ਜਾਣਦੇ ਹਾਂ ਰਾੜਾ ਸਾਹਿਬ, ਇਹ ਭਾਈ ਦਿਆਲ ਸਿੰਘ ਜੀ ਤੋਂ ਸ਼ੁਰੂ ਹੁੰਦੀ ਹੈ। ਆਪ ਇੱਕ ਬਹੁਤ ਵੱਡੇ ਗੁਰਮੁਖ ਖਾਨਦਾਨ ਨਾਲ ਸੰਬੰਧ ਰੱਖਦੇ ਸੀ। ਗੁਰੂ ਤੀਸਰੇ ਪਾਤਸ਼ਾਹ ਵੇਲੇ, ਗੁਰੂ ਦੂਸਰੇ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਹੋਇਆ ਜਿਸ ਦਾ ਨਾਮ ਭਾਈ ਪਾਰੋ ਹਰਮ ਪਰਮਹੰਸ ਹੋਇਆ, ਅਤੇ ਐਡੀ ਬੜੀ ਇਸ ਨੂੰ ਵਡੱਤਣ ਪ੍ਰਾਪਤ ਸੀ ਕਿ ਗੁਰੂ ਮਹਾਰਾਜ ਇਹਨੂੰ ਗੁਰਿਆਈ ਦੇ ਫਿੱਟ ਸਮਝਦੇ ਸੀ। ਗੁਰੂ ਅੰਗਦ ਸਾਹਿਬ ਮਹਾਰਾਜ, ਪਰ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੀ ਸੇਵਾ ਬਹੁਤ ਅਧਿਕ ਹੋਣ ਕਰਕੇ ਆਪਨੇ ਫਰਮਾਨ ਕਰਿਆ ਜਦੋਂ ਸੰਸਾਰ ਤੋਂ ਜਾਣ ਲੱਗੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੁਣ ਪ੍ਰੀਤ ਕਰਨੀ। ਸੋ ਆਪ ਜੀ ਬੜੇ ਅਨੰਦ ਸਿੱਖ ਹੋਏ ਗੁਰੂ ਤੀਸਰੇ ਪਾਤਸ਼ਾਹ। ਇੱਥੇ ਤੱਕ ਮਿਸਾਲਾਂ ਲਿਖੀਆਂ ਕਿ ਆਪ ਹਰ ਰੋਜ਼ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਅਤੇ ਅੰਨ ਜਲ ਫੇਰ ਸਕਦੇ ਜਦੋਂ ਦਰਸ਼ਨ ਕਰ ਲੈਣ। ਅੱਜ ਇੱਕ ਨਵਾਬ ਦਿੱਲੀ ਤੋਂ ਫੌਜ ਲੈ ਕੇ ਆਇਆ ਹੋਇਆ, ਦਰਿਆ ਦੇ ਕੰਢੇ ਵਿਆਸਾ ਦੇ ਕੰਢੇ ਬੈਠਾ ਹੈ, ਦਰਿਆ ਠਾਠਾਂ ਮਾਰਦਾ, ਚੜਿਆ ਹੋਇਆ, ਮੀਲਾਂ ਤੱਕ ਫੈਲਿਆ ਹੋਇਆ, ਅਤੇ ਇੰਤਜ਼ਾਰ ਕਰ ਰਿਹਾ ਕਿ ਜਦੋਂ ਦਰਿਆ ਥੋੜ੍ਹਾ ਘਟੇ, ਇਹਦਾ ਫਲੱਡ ਘਟੇ, ਤਾਂ ਮੈਂ ਫਿਰ ਬੇੜੀਆਂ ਦਾ ਪੁਲ ਬਣਾ ਕੇ ਆਪਣੀ ਫੌਜ ਨੂੰ ਪਾਰ ਲੰਘਾਵਾਂ। ਇਹਨੇ ਨੂੰ ਇੱਕ ਪਾਸੇ 'ਤੇ ਧੂੜ ਉੱਡਦੀ ਦੇਖੀ, ਨਿਗਾਹ ਲਾਈ ਕਿ ਕੋਈ ਘੋੜ ਸਵਾਰ ਜਾ ਰਿਹਾ, ਅਤੇ ਜਾ ਵੀ ਬਹੁਤ ਤੇਜ਼ੀ ਨਾ ਰਿਹਾ, ਅਤੇ ਸਿੱਧਾ ਹੀ ਦਰਿਆ ਵੱਲ ਨੂੰ ਜਾਂਦਾ ਹੈ। ਨਵਾਬ ਦੇ ਮਨ 'ਚ ਖਿਆਲ ਹੋ ਗਿਆ ਵੀ ਇਹ ਕੀ ਕਰੂਗਾ, ਪਾਣੀ ਤਾਂ ਬਹੁਤ ਉਛਲ ਰਿਹਾ, ਕੀ ਦੇਖਦਾ ਕਿ ਜਦੋਂ ਦਰਿਆ ਦੇ ਕੰਢੇ ਘੋੜਾ ਪਹੁੰਚਿਆ ਤਾਂ ਘੋੜੇ ਦੇ ਪੈਰ ਪਾਣੀ ਵਿੱਚ ਨਹੀਂ ਭਿੱਜ ਰਹੇ, ਉੱਤੇ ਚੱਲ ਰਿਹਾ ਜਿਵੇਂ ਧਰਤੀ 'ਤੇ ਚੱਲਦਾ ਹੁੰਦਾ। ਉਸੇ ਤਰ੍ਹਾਂ ਚੱਲਦਾ ਚੱਲਦਾ ਦਰਿਆ ਦੇ ਪਾਰ ਪਹੁੰਚ ਗਿਆ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਭਾਈ ਪਾਰੋ ਨੇ ਨਮਸਕਾਰ ਕਰੀ। ਵਾਪਸ ਆਏ ਤਾਂ ਇਸ ਨੇ ਫਿਰ ਦੇਖਿਆ ਵੀ ਜਿਵੇਂ ਪਹਿਲਾਂ ਗਏ ਸੀ, ਘੋੜਾ ਵੀ ਇਸੇ ਤਰ੍ਹਾਂ ਐਂ ਤੁਰਦਾ ਜਿਵੇਂ ਧਰਤੀ 'ਤੇ ਤੁਰਦਾ, ਅਤੇ ਫਲੱਡ ਆਇਆ ਹੋਇਆ, ਕੱਪੜ ਪੈਂਦੇ ਨੇ, ਘੁੰਮਣ ਘੇਰੀਆਂ ਪੈ ਰਹੀਆਂ ਨੇ, ਦਰਿਆ ਅਲਾਟ ਪਾ ਰਿਹਾ ਹੈ।